दंडौत बंदन अनेक बार सर्व कला समरथ डोलन ते रखो प्रभु नानक देकर हथ दीन दर्द दुख भंजना घट घट नाथ अनाथ शरण तुम्हारी आयो नानक के प्रभ साथ। फिरत प्रभ आया परया तौ शरणाए नानक की प्रभ बेनती अपनी भगती लाए। जल थल महियल पूरिया स्वामी सिरजनहार नानक एको पसरिया दूजा कह दृष्टार करण कारण प्रभ एक है दूसर नाही कोई। नानक तिस बलिहारण है जल थल महियल सोए। एक अनेक व्यापक पूरक जत देखा तत सोई। माया चित्र विचित्र विमोहित बिरला बूझे कोई। सब गोबिंद है सब गोबिंद है गोबिंद बिन नहीं कोई। सूत एक मन सत संस जैसे ओत पोत प्रभ सोई। कहाओ जल तरंग अरफेन बुद बुदा जल ते भिन्न न होई। एहो परपंच पार ब्रह्म की लीला विचरत आन न होई। मिथ्या भरम अर सुपन मनोरथ सत पदार्थ जानिया। सुकृत मनसा गुर उपदेसी जागत ही मन मानिया। कहत नाम देओ हर की रचना देखो हृदय बिचारी। घट घट अंतर सर्व निरंतर केवल एक मुरारी। कोट ब्रह्मांड को ठाकुर स्वामी सर्व जिया का दाता रे। प्रतिपाल नित सार संभाल एक गुण नहीं मूर्ख जाता रे। हर आराधना जाना रे हर हर गुर गुर करता रे। हर जियो नाम पयो रामदास रहाओ दीन दयाल कृपाल सुख सागर सर्व घटा भरपूरी रे। पेखत सुनत सदा है संगे मैं मूर्ख जानिया दूरी रे। हर बेअंत हौ मित कर वरना क्या जाना होए कैसो रे। करां बेनती सतगुर अपने मैं मूर्ख देहो उपदेसो रे। मैं मूर्ख की केतक बात है ਕੋਟ ਪਰਾਧੀ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨ ਭਰਿਆ ਰੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਵਾਹਿਗੁਰੂ ਸਾਹਿਬ ਜੀ ਅਕਾਲ ਉਸਤਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਭਗਉਤੀ ਜੀ ਸਹਾਇ ਸ੍ਰੀ ਅਕਾਲ ਕੀ ਉਸਤਤ ਉਤਾਰਾ ਖਾਸੇ ਦਸਤਖਤ ਕਾ ਪਾਤਸ਼ਾਹੀ ਦਸਵੀਂ ਅਕਾਲ ਪੁਰਖ ਕੀ ਰੱਛਾ ਹਮਨੈ ਸਰਬ ਲੋਕ ਕੀ ਰੱਛਿਆ ਹਮਨੈ ਸਰਬ ਕਾਲ ਜੀ ਦੀ ਰੱਛਿਆ ਹਮਨੈ ਸਰਬ ਲੋ ਜੀ ਦੀ ਸਦਾ ਰੱਛਿਆ ਹਮਨੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਪ੍ਰਾਪਤ ਹੋਈ ਹੈ। ਸਤਿਗੁਰਾਂ ਦੀ ਸਾਜੀ ਤੇ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਆਪ ਗੁਰਮੁਖ ਵੀਰਾਂ ਵੱਲੋਂ ਬਖਸ਼ਿਸ਼ ਕੀਤੀ ਹੋਈ ਪ੍ਰੇਰਨਾ ਅਤੇ ਕਲਗੀਧਰ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੇ ਹੋਏ ਉੱਦਮ ਦਾ ਸਦਕਾ ਆਪਾਂ ਨੇ ਇਲੈਕਟ੍ਰੋਨਿਕ ਮੀਡੀਏ ਦੇ ਦੁਆਰਾ ਦਸਮ ਪਾਤਸ਼ਾਹ ਹਜ਼ੂਰ ਦੀ ਸ਼ਾਹਕਾਰ ਪਾਵਨ ਬਾਣੀ ਸ੍ਰੀ ਜਾਪ ਸਾਹਿਬ ਦੀ ਸੰਪੂਰਨ ਕਥਾ 26 ਭਾਗਾਂ ਦੇ ਵਿੱਚ ਵਿਚਾਰਨ ਦਾ ਯਤਨ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਦੇ ਨਾਲ ਅੱਜ ਸ੍ਰੀ ਅਕਾਲ ਉਸਤਤ ਪਾਵਨ ਬਾਣੀ ਦੀ ਰਚਨਾ ਆਰੰਭ ਕਰਨ ਲੱਗੇ ਹਾਂ, ਜੋ ਕਿ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਅੰਦਰ 1 ਤੋਂ ਲੈ ਕੇ 10 ਅੰਗ ਤੱਕ ਸ੍ਰੀ ਜਾਪ ਸਾਹਿਬ ਬਾਣੀ ਅਤੇ 11 ਨੰਬਰ ਪੰਨੇ ਤੋਂ ਲੈ ਕੇ 38 ਪੰਨੇ ਤੱਕ ਸ੍ਰੀ ਅਕਾਲ ਉਸਤਤ ਜੀ ਦੀ ਬਾਣੀ ਦਰਜ ਹੈ। ਇਹ ਦਸਮ ਗ੍ਰੰਥ ਦੀ ਦੂਜੀ ਭਗਤੀ ਭਾਵ ਅਧਿਆਤਮਕ ਸੁਰ ਵਾਲੀ ਸ੍ਰੀ ਮੁੱਖ ਵਾਕ ਬਾਣੀ ਹੈ। ਅੰਮ੍ਰਿਤ ਸੰਚਾਰ ਅਤੇ ਨਿਤਨੇਮ ਦੀਆਂ 5 ਬਾਣੀਆਂ ਵਿੱਚ ਸ਼ਾਮਲ ਜੋ ਤਪ ਪ੍ਰਸਾਦ ਸਵਈਏ ਸੁਰਾਵਕ ਸੁੱਧ ਸਮੂਹ ਸਿਧਾਨ ਕੇ ਇਹ ਸਵਈਏ ਆਪਾਂ ਪੜ੍ਹਦੇ ਹਾਂ, ਜੋ ਅੰਮ੍ਰਿਤ ਸੰਚਾਰ ਦੀ ਅਤੇ ਨਿਤਨੇਮ ਦੀ 3 ਨੰਬਰ ਬਾਣੀ ਹੈ, ਉਹ ਬਾਣੀ ਵੀ ਇਸੇ ਅਕਾਲ ਉਸਤਤ ਬਾਣੀ ਦਾ ਹੀ ਹਿੱਸਾ ਹੈ। ਇਸ ਬਾਣੀ ਵਿੱਚ ਅਕਾਲ ਪੁਰਖ ਦੀ ਮਹਿਮਾ ਦਾ ਬਿਆਨ ਕੀਤਾ ਗਿਆ ਹੈ। ਸਮੁੱਚੀ ਰਚਨਾ ਵਿੱਚ ਅਕਾਲ ਪੁਰਖ ਦੇ ਨਿਰਗੁਣ ਸਰਬ ਵਿਆਪਕ ਨਿਰਾਕਾਰ ਅਤੇ ਨਿਰਵਕਾਰ ਰੂਪਾਂ ਦਾ ਵਰਣਨ ਕੀਤਾ ਗਿਆ ਹੈ। ਇਸ ਰਚਨਾ ਦੇ ਕੁੱਲ 272 ਬੰਦਾਂ ਵਿੱਚ 12 ਪ੍ਰਕਾਰ ਦੇ ਛੰਦ ਰੂਪਾਂ ਦੀ ਵਰਤੋਂ ਹੁੰਦੀ ਹੈ। ਸੋ ਅਕਾਲ ਸ਼ਬਦ ਬੜਾ ਅਰਥ ਭਰਪੂਰ ਹੈ। ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਇਸ ਦੇ ਅਰਥ ਇਸ ਤਰ੍ਹਾਂ ਕੀਤੇ ਹਨ। ਇੱਕ ਉਹ ਅਰਥ ਕਰਦੇ ਹਨ ਵਾਹਿਗੁਰੂ ਜੋ ਅਵਿਨਾਸ਼ੀ ਹੈ, ਜਿਸ ਦਾ ਕਦੇ ਕਾਲ ਨਹੀਂ ਅਤੇ ਜਿਸ ਤੇ ਕਾਲ ਦਾ ਕਦੇ ਕੋਈ ਅਸਰ ਨਹੀਂ। ਦੂਸਰਾ ਉਹ ਅਰਥ ਕਰਦੇ ਨੇ ਮੌਤ ਤੋਂ ਬਿਨਾਂ, ਜਿਵੇਂ ਅਕਾਲ ਉਸਤਤ ਬਾਣੀ ਵਿੱਚ ਸਤਿਗੁਰਾਂ ਦੇ ਬਚਨ ਆਉਂਦੇ ਨੇ, ਔਰ ਸੋ ਕਾਲ ਸਭੈ ਬਸ ਕਾਲ ਕੈ, ਏਕ ਹੀ ਕਾਲ ਅਕਾਲ ਸਦਾ ਹੈ। ਤੀਸਰੇ ਅਰਥ ਉਹ ਕਰਦੇ ਨੇ ਮੌਤ ਦਾ ਵੇਲਾ ਜਾਂ ਅੰਤ ਸਮਾਂ, ਕਾਲ ਅਕਾਲ ਖਸਮ ਕਾ ਕੀਨਾ। ਚੌਥੇ ਅਰਥ ਕਰਦੇ ਨੇ ਚਿਰੰਜੀਵੀ, ਸਦਾ ਜੀਣ ਵਾਲਾ। ਪੰਜਵੇਂ ਕਰਦੇ ਨੇ ਜੋ ਸਮੇਂ ਸਿਰ ਨਹੀਂ, ਭਾਵ ਜਿਸ ਦੇ ਉੱਪਰ ਸਮੇਂ ਦਾ ਅਸਰ ਨਹੀਂ। ਅਕਾਲ ਸ਼ਬਦ ਆਪਾਂ ਮੂਲ ਮੰਤਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵੀ ਪੜ੍ਹਦੇ ਹਾਂ, ਅਕਾਲ ਮੂਰਤ, ਉਹ ਹਸਤੀ ਜਿਹੜੀ ਸਮੇਂ ਦੀ ਮਾਰ ਤੋਂ ਪਰੇ ਹੈ। ਇਸ ਲਈ ਅਕਾਲ ਉਸਤਤ ਬਾਣੀ ਦੇ ਬੜੇ ਸਿੱਧੇ ਅਤੇ ਸਰਲ ਸਾਦੇ ਅਰਥ ਹਨ ਕਿ ਅਕਾਲ ਉਸਤਤ ਬਾਣੀ ਦਸਮ ਪਾਤਸ਼ਾਹ ਜੀ ਨੇ ਕਾਲ ਰਹਿਤ ਅਵਿਨਾਸ਼ੀ ਵਾਹਿਗੁਰੂ ਦੀ ਉਸਤਤ ਕੀਤੀ ਹੈ। ਅਤੇ ਰਚਨਾ ਦੇ ਆਰੰਭ ਵਿੱਚ ਵੀ ਜੋ ਦੋਹਰੇ ਆਪਾਂ ਨੇ ਪੜ੍ਹੇ ਹਨ, ਇਹਨਾਂ ਦੇ ਆਪਾਂ ਅਰਥ ਅੱਗੇ ਆਰੰਭ ਕਰਾਂਗੇ, ਉੱਥੋਂ ਵੀ ਸਪਸ਼ਟ ਹੁੰਦਾ ਹੈ। ਸੋ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਉਸਤਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਬਾਣੀ ਦੇ ਵਿੱਚ ਬਖਸ਼ਿਸ਼ ਕਰਕੇ ਸਾਡੀ ਝੋਲੀ ਪਾਈ ਹੈ, ਜੋ ਕਿ ਜਾਪ ਸਾਹਿਬ ਜੀ ਦੀ ਬਾਣੀ ਦੀ ਤਰ੍ਹਾਂ ਹੀ ਪਰਮੇਸ਼ਰ ਦੇ ਵੱਖ ਵੱਖ ਗੁਣਾਂ ਦਾ ਵਰਣਨ ਇਸ ਪਾਵਨ ਬਾਣੀ ਅੰਦਰ ਕੀਤਾ ਗਿਆ ਹੈ। ਸੋ ਇਸੇ ਪ੍ਰਕਾਰ ਪ੍ਰੇਮ ਭਾਵਨਾ ਸਾਹਿਤ ਉਸ ਅਵਿਨਾਸ਼ੀ ਪਰਮੇਸ਼ਰ ਜੀ ਨੂੰ ਯਾਦ ਕਰਦਿਆਂ ਹੋਇਆਂ ਗੁਰਮੰਤਰ ਦਾ ਉਚਾਰਨ ਕਰਕੇ ਇਸ ਪਾਵਨ ਬਾਣੀ ਦੀ ਵਿਚਾਰ ਆਰੰਭ ਕਰਨ ਦਾ ਯਤਨ ਕਰੀਏ ਜੀ। ਪਿਆਰ ਸਹਿਤ ਹੀ ਸ਼੍ਰਵਣ ਕਰਦੇ ਹੋਏ ਉਚਾਰਨ ਕਰੋ ਜੀ, ਵਾਹਿਗੁਰੂ 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 ਵਾਹਿਗੁਰੂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਤਿਗੁਰੂ ਗਰੀਬ ਨਿਵਾਜ ਪ੍ਰਮਾਣ ਕਰ ਰਹੇ ਨੇ ਇੱਕ ਓਅੰਕਾਰ। ਵਾਹਿਗੁਰੂ ਇੱਕ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਤੇ ਸਰਬ ਵਿਆਪਕ ਹੈ, ਜਿਸ ਦਾ ਸਾਰਾ ਪਸਾਰਾ ਹੈ। ਸਤ ਗੁਰ ਪ੍ਰਸਾਦ, ਉਹ ਸਤ ਅਥਵਾ ਸਦੀਵੀ ਹੋਣ ਵਾਲਾ ਹੈ ਅਤੇ ਗੁਰੂ ਦੀ ਕਿਰਪਾ ਰਾਹੀਂ ਉਸ ਦੀ ਪ੍ਰਾਪਤੀ ਹੁੰਦੀ ਹੈ। ਸਤ ਗੁਰਪ੍ਰਸਾਦ ਅਰਥ ਬਣ ਜਾਣਗੇ ਸਦੀਵੀ ਹੋਣ ਵਾਲਾ, ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਸਤ ਗੁਰ ਪ੍ਰਸਾਦ ਤਾਂ ਵੀ ਅਰਥ ਢੁਕਵੇਂ ਹੀ ਬਣਦੇ ਹਨ ਕਿ ਸਤਿਗੁਰੂ ਦੀ ਕਿਰਪਾ ਦੇ ਦੁਆਰਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਜੀਵ ਨੂੰ ਹੋ ਸਕਦੀ ਹੈ। ਸੋ ਆਸਾ ਦੀ ਵਾਰ ਵਿੱਚ ਆਪਾਂ ਬਚਨ ਸਰਵਣ ਕਰਦੇ ਹਾਂ, ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਪ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ ਉੱਤਮ ਇਹੋ ਵਿਚਾਰ ਹੈ, ਜਿਨ ਸੱਚੇ ਸਿਉਂ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ। ਸ੍ਰੀ ਭਗਉਤੀ ਜੀ ਸਹਾਇ, ਇੱਥੇ ਮੰਗਲਾਚਰਨ ਦੇ ਵਿੱਚ ਅਕਾਲ ਉਸਤਤ ਦੇ ਵਿੱਚ ਸਤਿਗੁਰਾਂ ਨੇ ਸ੍ਰੀ ਭਗਉਤੀ ਜੀ ਸਹਾਇ ਇਸ ਸ਼ਬਦ ਦੀ ਵਰਤੋਂ ਕੀਤੀ ਹੈ। और भगौती जी की वार, चंडी दी वार, जिसकी पहली पौड़ी जड़ी है वो पंथ की अरदास का हिस्सा है, जिस दे सतगुरां ने अकाल पुरख वाहिगुरु की आराधना करके दसम पिता जी ने अपने तो पहले प्रथम नौ गुरु साहबान नूं याद किया है। सो भगौती शब्द जो है ये अकाल पुरख परमेश्वर का लखाएक है। भाई साहब कान सिंह जी नाभा जी ने चंडी दी वार इस रचना के अर्थ बड़े विस्तार सहित किए हैं, जिस नूं धर्म प्रचार कमेटी श्रोमणी गुरुद्वारा प्रबंधक कमेटी वालों प्रकाशित भी किया गया है। सो भाई कान सिंह जी नाभा भगौती दे अर्थ करते हैं, गुरबाणी विच भगौती शब्द पुलिंग स्त्री लिंग और महाकाल दुर्गा तलवार करतार का भगत अर्थ रखता है। यथा नानक ऐसा भगौती भगवंत कौ पावे, सुखमनी साहब के अंदर इतने भगौती के अर्थ बन जाएंगे परमेश्वर की भगती करने वाला भगत जान। भगत ते प्रभु दे विच कोई भेद नहीं हुंदा, हर का सेवक सो हर जेहा, भेद ना जानो मानस देहा। भगत भगती करके ही भगौती बनिया, भाव भगवत परमेश्वर का रूप बन गया। जिन्हां ना विसरै नाम से कनेहिया, भेद ना जानो मूल साई जेहिया। सो इसलिए भगौती परमेश्वर दे भगत दा नाम, भगत ते प्रभु विच कोई अंतर नहीं। इसे प्रकार लई भगौती दुर्ग शाह चंडी दी वार विच जिक्र आउंदा है, उत्थे भाई साहिब जी ने भगौती दे अर्थ श्री साहिब तलवार कीते हन। सो भाई साहब कान सिंह नाभा जी लिखते हैं कि कलगीधर जी ने महाकाल लई भगौती खड़ग तेग सर्ब लोह श्री साहिब आदि शब्द वरते हैं। यथा नमस्कार श्री खड़ग कहो, जय तेगंग श्री जय तेगंग, जां सर्ब लोह दी रचिया हमने। जो ये शंका करते हैं कि भगौती शब्द वार दे सिरलेख विच जद दुर्गा अर्थ बोधक आया है तद इत्थे देवी अर्थ क्यों नहीं कीते, तो भाई साहब कहिंदे उन्हां नूं समझना चाहिए है कि काव्य रचना विच एक शब्द अनेक अर्थ बोधक होया करता है। जिवें अकाल उस्त दे विच शब्द आउंदा है पार ना पाए सकै पदमापत, इत्थे पार ना पाए सकै जिसका पारावार नहीं पाया जा सकता पदमापत। पदमापत का अर्थ है विष्णु बोधक, भाव विष्णु परमात्मा का पारावार नहीं पा सकिया। ते जिथे अकाल उस्त दे विच शब्द आ गया सुंदर श्री पदमापत ए है, इत्थे महाकाल परमेश्वर दे अर्थां दे रूप विच आउंदा है, क्योंकि एक शब्द जिहड़ा है वो अपने अर्थ दूजी थान ते जाके कई बार बदल जाता है। इवें ही अपना श्री गुरु ग्रंथ साहिब जी के अंदर शब्द पढ़ते हैं जजा नन्ना जन जन शब्द जड़ा है गुरबाणी विच अनेक बार परमेश्वर दे सेवक दे रूप विच आया है। परमेश्वर दी सेवा करन वाला सेवक उन्हों जन शब्द नाल संबोधन किया गया है। कुछ कु थावां ते जन शब्द गुरु ग्रंथ साहिब जी के अंदर इस्त्री के अर्थां विच आउंदा है। हुण जन शब्द जिथे संस्कृत दे भाषा विच वरत्या गया उत्थे जन दे अर्थ बनदे ने सेवक, ते जिथे फारसी भाषा दे अनुसार आउंदा है उत्थे अर्थ बन जाते ने इस्त्री औरत। उत्थे जैड दी आवाज देवेगा जान। सतगुरां दी बाणी दे विच आपां शब्द पढ़ते हाँ बलवंड खीवी नेक जान जिस बहुती छाऊं पतराली। ये बलवंड खीवी एक नेक इस्त्री है। इसे प्रकार ही गुरु नानक साहब का शब्द आउंदा है तिलंग राग दे आरंभ विच, जिथे सतगुरु लिखते ने जन पिसर पदर बिरादरां कसनेस दस्तंगीर। ਉੱਥੇ ਜ਼ਨ ਸ਼ਬਦ ਜਿਹੜਾ ਹੈ ਇਸਤਰੀ ਦੇ ਅਰਥਾਂ ਵਿੱਚ ਆਉਂਦਾ ਹੈ। ਇਸ ਲਈ ਫਾਰਸੀ ਵਿੱਚ ਉਹੀ ਅੱਖਰ ਨੇ, ਉਹੀ ਸ਼ਬਦ ਹੈ, ਉਹਦੇ ਅਰਥ ਇਸਤਰੀ ਬਣ ਜਾਂਦੇ ਨੇ। ਸੰਸਕ੍ਰਿਤ ਵਿੱਚ ਜਾ ਕੇ ਉਹਦੇ ਅਰਥ ਸੇਵਕ ਬਣ ਜਾਂਦੇ ਹਨ। ਇਵੇਂ ਹੀ ਸ਼ਬਦ ਗੁਰਬਾਣੀ ਵਿੱਚ ਆਉਂਦਾ ਹੈ, ਨਾਨਕ ਸ਼ਾਇਰ ਏਵ ਕਹਿਤ ਹੈ, ਸੱਸੇ ਕੰਨਾਂ ਈੜੀ ਸਿਹਾਰੀ ਰਾਰਾ। ਉਹ ਸ਼ਬਦ ਸ਼ਾਇਰ ਕਵੀ ਦੇ ਅਰਥਾਂ ਵਿੱਚ ਆਉਂਦਾ ਹੈ, ਪਰ ਜਿੱਥੇ ਇਹ ਸ਼ਬਦ ਭੱਟ ਬਾਣੀ ਵਿੱਚ ਆਉਂਦਾ ਹੈ, ਨਾਨਕ ਨਾਮ ਨਿਰੰਜਨ ਜਾਣਿਓ, ਕੀਨੀ ਭਗਤ ਪ੍ਰੇਮ ਲਿਵ ਲਾਈ, ਤਾਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿੰਨ ਸ਼ਬਦ ਸੁਰਤ ਕੀਨੀ ਵਰਖਾਈ। ਤਾਂ ਹੁਣ ਇੱਥੇ ਸਾਇਰ ਸ਼ਬਦ ਜਿਹੜਾ ਹੈ, ਇਹਦੇ ਅਰਥ ਬਣ ਜਾਂਦੇ ਨੇ ਸਮੁੰਦਰ। ਸੋ ਇੱਕ ਭਾਸ਼ਾ ਵਿੱਚ ਉਹ ਸ਼ਬਦ ਸ਼ਾਇਰ ਹੈ, ਅਰਥ ਬਣਦੇ ਨੇ ਕਵੀ, ਦੂਸਰੀ ਭਾਸ਼ਾ ਵਿੱਚ ਸਾਇਰ ਹੈ, ਅਰਥ ਬਣ ਜਾਂਦੇ ਨੇ ਸਮੁੰਦਰ। ਇਸ ਲਈ ਕਾਵਿ ਰੂਪ ਦੇ ਵਿੱਚ ਕਈ ਵਾਰ ਇੱਕ ਸ਼ਬਦ ਜਿਹੜਾ ਹੈ ਉਹ ਆਪਣੇ ਅਰਥ ਦੂਸਰੀ ਥਾਂ ਤੇ ਜਾ ਕੇ ਬਦਲ ਜਾਂਦਾ ਹੈ। ਭਾਈ ਕਵੀ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਦੇ ਵਿੱਚ ਕਈ ਵਾਰ ਕਈ ਸ਼ਬਦਾਂ ਨੂੰ ਜਿਹੜਾ ਹੈ ਅਨੇਕ ਅਰਥਾਂ ਦੇ ਰੂਪ ਵਿੱਚ ਵਰਤਣਾ ਕੀਤਾ ਹੈ। ਸੋ ਇਹ ਕਾਵਿ ਰਚਨਾ ਦਾ ਇੱਕ ਅਸੂਲ ਹੈ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿੱਚ ਵੀ ਇਹ ਸ਼ਬਦ ਕਈ ਅਰਥਾਂ ਵਿੱਚ ਆਉਂਦੇ ਨੇ। ਜਿਹੜੇ ਲੋਕ ਇਹਦੇ ਅਰਥ ਭਗਉਤੀ ਕਰਕੇ ਦੇਵੀ ਜਾਂ ਦੁਰਗਾ ਆਦਿਕ ਅਰਥ ਕਰਦੇ ਨੇ ਤੇ ਸਿੱਖਾਂ ਵਿੱਚ ਇੱਕ ਭਰਮ ਖੜਾ ਕਰ ਰਹੇ ਨੇ ਕਿ ਦੇਖੋ ਜੀ ਇਹ ਭਗਉਤੀ ਸ਼ਬਦ ਤਾਂ ਦੇਵੀ ਦਾ ਵਾਚਕ ਹੈ, ਉਹ ਬਿਲਕੁਲ ਅਰਥਾਂ ਦੇ ਅਨਰਥ ਕਰ ਰਹੇ ਹਨ ਤੇ ਕੌਮ ਦੇ ਵਿੱਚ ਜਾਣ ਬੁੱਝ ਕੇ ਇੱਕ ਭੁਲੇਖਾ ਖੜਾ ਕੀਤਾ ਜਾ ਰਿਹਾ ਹੈ। ਜਦੋਂ ਕਿ ਭਾਈ ਸਾਹਿਬ ਕਾਹਨ ਸਿੰਘ ਜੀ ਨਾਭਾ ਵਰਗੇ ਮਹਾਨ ਵਿਦਵਾਨ, ਜਿਨ੍ਹਾਂ ਦੀ ਵਿਦਵਤਾ ਅੱਗੇ ਸਾਰੀ ਸਿੱਖ ਕੌਮ ਜਿਹੜੀ ਹੈ ਨਤਮਸਤਕ ਹੈ, ਜਿਨ੍ਹਾਂ ਦੀ ਵਿਦਵਤਾ ਨੂੰ ਸਾਰੀ ਕੌਮ ਨੇ ਪ੍ਰਵਾਨ ਕੀਤਾ ਹੈ, ਉਹਨਾਂ ਨੇ ਇਹਦੇ ਅਰਥ ਬੜੇ ਹੀ ਭਾਵਪੂਰਤ ਕੀਤੇ ਨੇ। ਔਰ ਵਿਦਵਾਨ ਵੀ ਉਸੇ ਨੂੰ ਮੰਨਿਆ ਜਾ ਸਕਦਾ ਹੈ ਜਿਹਦੇ ਕੋਲੇ ਸਰਬ ਪੱਖੀ ਗਿਆਨ ਹੋਵੇ। ਅਸਲ ਵਿੱਚ ਸਤਿਗੁਰਾਂ ਦੀ ਬਾਣੀ ਤਾਂ ਗਿਆਨੀ ਉਸਨੂੰ ਮੰਨਦੀ ਹੈ। ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੈ ਬੁੱਝੈ ਸੋਏ। ਜਿਹੜਾ ਪ੍ਰਭੂ ਭਗਤੀ ਦੇ ਦੁਆਰਾ ਆਪਣੇ ਆਪੇ ਦੀ ਪਹਿਚਾਣ ਕਰ ਲਵੇ ਉਹਨੂੰ ਗਿਆਨੀ ਮੰਨਿਆ ਗਿਆ। ਸੋ ਪੜਿਆ ਸੋ ਪੰਡਿਤ ਬੀਨਾ, ਜਿਨੀ ਕਮਾਣਾ ਨਾਉ। ਚੁੰਝ ਗਿਆਨੀ ਨੂੰ, ਖਰੜ ਗਿਆਨੀ ਨੂੰ ਗੁਰਮਤ ਦੇ ਅੰਦਰ ਕੋਈ ਥਾਂ ਨਹੀਂ। ਸੋ ਇਸ ਲਈ ਉਸਨੂੰ ਵਿਦਵਾਨ ਮੰਨਿਆ ਜਾ ਸਕਦਾ ਜਿਹਨੇ ਹਰ ਪੱਖ ਤੋਂ ਸਾਰੀਆਂ ਭਾਸ਼ਾਵਾਂ ਨੂੰ ਪੜ੍ਹਨ ਦਾ ਯਤਨ ਕੀਤਾ ਹੈ। ਭਾਈ ਕਾਹਨ ਸਿੰਘ ਜੀ ਨਾਭਾ ਵੱਲੋਂ ਲਿਖਿਆ ਹੋਇਆ ਮਹਾਨ ਕੋਸ਼ ਕੌਮ ਨੂੰ ਬਹੁਤ ਵੱਡੀ ਦੇਣ ਹੈ, ਔਰ ਉਹਨਾਂ ਦੇ ਕੱਦ ਦਾ ਵਿਦਵਾਨ ਹੋਰ ਕੋਈ ਛੇਤੀ ਕੀਤੇ ਨਜ਼ਰ ਨਹੀਂ ਆਉਂਦਾ। ਸੋ ਇਸ ਲਈ ਵਿਦਵਾਨ ਉਹੀ ਹੈ ਜਿਹਦੇ ਕੋਲ ਭਾਸ਼ਾਵਾਂ ਦਾ ਗਿਆਨ ਹੈ, ਉਹਨਾਂ ਨੂੰ ਫਾਰਸੀ ਦਾ, ਸੰਸਕ੍ਰਿਤ, ਹਿੰਦੀ, ਇੰਗਲਿਸ਼, ਪੰਜਾਬੀ ਔਰ ਇਸ ਤਰ੍ਹਾਂ ਵੱਖ ਵੱਖ ਭਾਸ਼ਾਵਾਂ ਦਾ, ਖੇਤਰੀ ਭਾਸ਼ਾਵਾਂ ਦਾ ਗਿਆਨ ਸੀ। ਤਾਂ ਹੀ ਉਹਨਾਂ ਨੇ ਗੁਰਬਾਣੀ ਦੇ ਵਿੱਚ ਦਿੱਤੇ ਗਏ ਗੋਜ ਸ਼ਬਦਾਂ ਦੇ ਅਰਥਾਂ ਨੂੰ ਮਹਾਨ ਕੋਸ਼ ਦੇ ਵਿੱਚ ਤੇ ਗੁਰਮਤ ਮਾਰਤੰਡ ਆਦਿਕ ਪੁਸਤਕਾਂ ਦੇ ਵਿੱਚ ਬੜੇ ਵਿਸਥਾਰ ਨਾਲ ਲਿਖਣ ਦਾ ਉਪਰਾਲਾ ਤੇ ਯਤਨ ਕੀਤਾ ਹੈ ਔਰ ਸਾਡੀ ਸਮਝ ਗੋਚਰੇ ਬਣਾਇਆ ਹੈ। ਸੋ ਅਸੀਂ ਸਤਿਗੁਰਾਂ ਦੀ ਇਸ ਪਾਵਨ ਬਾਣੀ ਨੂੰ ਸਮਝਣਾ ਹੈ ਤਾਂ ਐਸੇ ਵਿਦਵਾਨਾਂ ਦੇ ਕੋਲੋਂ ਸਾਨੂੰ ਸੇਧ ਲੈਣੀ ਪਵੇਗੀ। ਰਹੋ ਵਿਚਾਰ, ਸੋ ਭਾਈ ਸਾਹਿਬ ਜੀ ਨੇ ਜੋ ਭਗਉਤੀ ਦੇ ਅਰਥ ਕੀਤੇ ਨੇ ਮੈਂ ਆਪ ਸੰਗਤਾਂ ਦੇ ਸਨਮੁੱਖ ਰੱਖਣ ਦਾ ਯਤਨ ਕੀਤਾ ਹੈ, ਤਾਂ ਕਰਕੇ ਕੋਈ ਭੁਲੇਖਾ ਬਾਕੀ ਨਾ ਰਹੇ। ਰਹੋ ਵਿਚਾਰ, ਸੋ ਸਤਿਗੁਰੂ ਫਰਮਾਨ ਕਰ ਰਹੇ ਹਨ, ਸ੍ਰੀ ਭਗਉਤੀ ਜੀ ਸਹਾਏ, ਭਾਵ ਉਹ ਭਗਉਤੀ ਪਰਮਾਤਮਾ ਅਕਾਲ ਪੁਰਖ ਦੀ ਸ਼ਕਤੀ ਸਾਡੀ ਸਹਾਇਕ ਬਣੇ। ਸ੍ਰੀ ਅਕਾਲ ਕੀ ਉਸਤਤ, ਸ੍ਰੀ ਅਕਾਲ ਭਾਵ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਕੀ ਉਸਤਤ ਦੇ ਵਿੱਚ ਇਹ ਬਾਣੀ ਉਚਾਰਨ ਕੀਤੀ ਜਾ ਰਹੀ ਹੈ। ਉਤਾਰਾ ਖਾਸੇ ਦਸਤਖਤ ਕਾ, ਪਾਤਸ਼ਾਹੀ ਦਸਵੀਂ ਉਤਾਰਾ ਖਾਸੇ ਦਸਤਖਤ ਕਾ। ਸੋ ਡਾਕਟਰ ਰਤਨ ਸਿੰਘ ਜੱਗੀ ਜੀ ਨੇ ਇਹ ਵੇਰਵਾ ਦਿੱਤਾ ਹੈ ਕਿ ਸ਼ੁਰੂ ਦੇ ਵਿੱਚ ਇਸ ਗ੍ਰੰਥ ਨੂੰ ਬਜਿੱਤਰ ਨਾਟਕ ਨਾਂ ਨਾਲ ਯਾਦ ਕੀਤਾ ਜਾਂਦਾ ਸੀ, ਪਰ ਬਾਅਦ ਵਿੱਚ ਇਸ ਨੂੰ ਦਸਵੇਂ ਪਾਤਸ਼ਾਹ ਦਾ ਗ੍ਰੰਥ ਕਿਹਾ ਜਾਣ ਲੱਗਿਆ। ਸਹਿਜੇ ਸਹਿਜੇ ਸਰਲ ਅਤੇ ਸੰਖੇਪ ਨਾਂ ਦੀ ਰੁਚੀ ਅਧੀਨ ਇਸ ਨੂੰ ਦਸਮ ਗ੍ਰੰਥ ਕਿਹਾ ਜਾਣ ਲੱਗਿਆ। ਹੁਣ ਇਸੇ ਨਾਮ ਪ੍ਰਚਲਿਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇਸ ਗ੍ਰੰਥ ਦੇ ਮੁਕਾਬਲੇ ਨਿਖੜਵਾਂ ਨਾਉਂ ਦੇਣ ਦੀ ਰੁਚੀ ਦਾ ਵਿਕਾਸ ਵੀ ਹੋਇਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਦਿ ਗ੍ਰੰਥ ਕਿਹਾ ਜਾਣ ਲੱਗਿਆ। ਦਸਮ ਗ੍ਰੰਥ ਦੇ ਸਹੀ ਰੂਪ ਨੂੰ ਸਮਝਣ ਲਈ ਇਸ ਦੀਆਂ ਪੁਰਾਤਨ ਬੀੜਾਂ ਬਾਰੇ ਜਾਣਕਾਰੀ ਹੋਣਾ ਅਵਸ਼ਕ ਹੈ। ਖੋਜ ਦੌਰਾਨ ਇਸ ਦੀਆਂ ਚਾਰ ਮਹੱਤਵਪੂਰਨ ਬੀੜਾਂ ਵੇਖਣ ਦਾ ਅਵਸਰ ਇਸ ਲੇਖਕ ਨੂੰ ਮਿਲਿਆ। ਉਹ ਚਾਰ ਬੀੜਾਂ ਹਨ, ਭਾਈ ਮਨੀ ਸਿੰਘ ਵਾਲੀ ਬੀੜ, ਮੋਤੀ ਬਾਗ ਗੁਰਦੁਆਰੇ ਪਟਿਆਲਾ ਵਾਲੀ ਬੀੜ, ਸੰਗਰੂਰ ਵਾਲੀ ਬੀੜ ਅਤੇ ਪਟਨੇ ਵਾਲੀ ਬੀੜ। ਸੋ ਇਸੇ ਪ੍ਰਕਾਰ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ ਕਿ ਜਦੋਂ ਦਸਮ ਪਾਤਸ਼ਾਹ ਹਜ਼ੂਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਮ ਪਾਤਸ਼ਾਹ ਜੀ ਨੇ ਇਹ ਬਾਣੀਆਂ ਸ੍ਰੀ ਪਟਨਾ ਸਾਹਿਬ, ਖਿਮਾ ਕਰਨਾ ਜੀ, ਸ੍ਰੀ ਪਾਉਂਟਾ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਉਚਾਰਨ ਕੀਤੀਆਂ ਸਨ। ਜ਼ਫਰਨਾਮੇ ਨੂੰ ਛੱਡ ਕੇ ਇਹ ਸਾਰੀਆਂ ਬਾਣੀਆਂ ਜਿਹੜੀਆਂ ਸੀ ਅਨੰਦਪੁਰ ਸਾਹਿਬ ਦੇ ਜੀਵਨ ਕਾਲ ਵਿੱਚ ਹੋਂਦ ਵਿੱਚ ਆ ਚੁੱਕੀਆਂ ਸਨ। ਅਜਿਹੀਆਂ ਰਚਨਾਵਾਂ ਦੇ ਨਾਲ ਉਤਾਰੇ ਵੀ ਤਿਆਰ ਹੁੰਦੇ ਰਹਿੰਦੇ ਸਨ, ਜੋ ਸ਼ਰਧਾਲੂ ਲੋਕ ਆਪਣੇ ਪਾਸ ਆਦਰ ਨਾਲ ਸੰਭਾਲ ਕੇ ਰੱਖਦੇ ਸਨ। ਜਦੋਂ ਸਤਿਗੁਰਾਂ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤਾਂ ਅਜਿਹਾ ਬਹੁਤ ਸਾਰਾ ਸਾਹਿਤ ਹੜੀ ਹੋਈ ਸਰਸਾ ਨਦੀ ਵਿੱਚ ਰੁੜ ਗਿਆ। ਵਿਦਿਆ ਸਾਗਰ ਨਾਮ ਦਾ ਗ੍ਰੰਥ, ਜਿਹਦਾ ਜ਼ਿਕਰ ਇਤਿਹਾਸਕਾਰਾਂ ਨੇ ਨੌ ਮਣ ਪੱਕਾ ਕੀਤਾ ਹੈ, ਇੰਨਾ ਭਾਰਾ ਗ੍ਰੰਥ ਸੀ ਅਤੇ ਇੰਨਾ ਵੱਡਾ ਸਾਹਿਤ ਸਤਿਗੁਰੂ ਕਲਗੀਧਰ ਜੀ ਦੇ ਕਾਲ ਵਿੱਚ ਰਚਿਆ ਗਿਆ, ਜਿਸ ਦੇ ਵਿੱਚ ਸਤਿਗੁਰਾਂ ਨੇ ਆਪ ਪਾਵਨ ਬਾਣੀਆਂ ਉਚਾਰਨ ਕੀਤੀਆਂ, ਪੁਰਾਤਨ ਗ੍ਰੰਥਾਂ ਦੇ ਉਲੱਥੇ ਕਰਾਏ, ਕਵੀਆਂ ਵੱਲੋਂ ਲਿਖੀਆਂ ਗਈਆਂ ਮਹਾਨ ਰਚਨਾਵਾਂ, ਇਹ ਸਾਰਾ ਕੁਝ ਜਿਹੜਾ ਸੀ, ਇੰਨਾ ਵੱਡਾ ਸਾਹਿਤ ਸਰਸਾ ਨਦੀ ਦੀ ਭੇਟ ਜਿਹੜਾ ਸੀ ਚੜ੍ਹ ਗਿਆ ਤੇ ਸਿੱਖ ਧਰਮ ਦੀ ਰਵਾਇਤ ਅਨੁਸਾਰ ਰੁੜ ਗਏ ਸਾਹਿਤ ਦੇ ਕੁਝ ਪੱਤਰੇ ਸਿੱਖਾਂ ਦੇ ਹੱਥ ਲੱਗੇ, ਜੋ ਖਾਸ ਦਸਖਤੀ ਪੱਤਰਿਆਂ ਦੇ ਰੂਪ ਵਿੱਚ ਕੁਝ ਕੁ ਪੁਰਾਤਨ ਬੀੜਾਂ ਵਿੱਚ ਲੱਗੇ ਹੋਏ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਭਾਈ ਮਨੀ ਸਿੰਘ ਵਰਗੇ ਵਿਦਵਾਨ ਸਿੱਖਾਂ ਨੇ ਉੱਦਮ ਕਰਕੇ ਸ਼ਰਧਾਲੂਆਂ ਪਾਸ ਸੁਰੱਖਿਅਤ ਪਈਆਂ ਪੋਥੀਆਂ ਤੋਂ ਉਤਾਰੇ ਕਰਵਾ ਕੇ ਉਹਨਾਂ ਨੂੰ ਸੰਭਾਲਣ ਦੀ ਦ੍ਰਿਸ਼ਟੀ ਤੋਂ ਇਸ ਗ੍ਰੰਥ ਦੇ ਰੂਪ ਵਿੱਚ ਸੰਕਲਿਤ ਕਰ ਦਿੱਤਾ ਸੀ, ਕਿਉਂਕਿ ਇਸ ਗ੍ਰੰਥ ਦਾ ਸੰਕਲਨ ਇੱਕ ਨਹੀਂ ਅਨੇਕ ਵਿਦਵਾਨਾਂ ਨੇ ਵੱਖ ਵੱਖ ਥਾਵਾਂ 'ਤੇ ਸੁਤੰਤਰ ਰੂਪ ਵਿੱਚ ਕੀਤਾ। ਸੋ ਜਿੱਥੇ ਸਤਿਗੁਰਾਂ ਦੇ ਨਾਲ ਵਿਚਰਨ ਵਾਲੇ ਸਿੱਖ ਵਿਦਵਾਨ ਜਾਂ ਹੋਰ ਵਿਦਵਾਨਾਂ ਨੇ ਬਾਅਦ ਵਿੱਚ ਵੀ ਜਿੱਥੋਂ ਕਿਤੋਂ ਵੀ ਇਹ ਪੋਥੀਆਂ ਮਿਲੀਆਂ ਜਾਂ ਸਤਿਗੁਰੂ ਕਲਗੀਧਰ ਜੀ ਦੀ ਬਾਣੀ ਵੱਖ ਵੱਖ ਥਾਵਾਂ ਤੋਂ ਖਿੰਡੇ ਪੁੰਡੇ ਰੂਪ ਵਿੱਚ ਪ੍ਰਾਪਤ ਹੋਈ, ਤਾਂ ਉਹਨਾਂ ਨੇ ਸੁਤੰਤਰ ਰੂਪ ਵਿੱਚ ਜਿਸ ਤਰ੍ਹਾਂ ਵੀ ਬਾਣੀ ਮਿਲੀ ਉਹਨੂੰ ਲਿਖਣ ਦਾ ਯਤਨ ਕੀਤਾ ਅਤੇ ਇਹ ਗ੍ਰੰਥ ਜਿਹੜੇ ਸਨ ਬੀੜਾਂ, ਜਿਨ੍ਹਾਂ ਦਾ ਆਪਾਂ ਪੁਰਾਤਨ ਬੀੜਾਂ ਦਾ ਉੱਪਰ ਜ਼ਿਕਰ ਕਰ ਚੁੱਕੇ ਹਾਂ, ਭਾਈ ਮਨੀ ਸਿੰਘ ਵਾਲੀ ਬੀੜ, ਮੋਤੀ ਬਾਗ ਗੁਰਦੁਆਰੇ ਵਾਲੀ, ਸੰਗਰੂਰ ਵਾਲੀ, ਪਟਨੇ ਵਾਲੀ, ਇਹ ਬੀੜਾਂ ਜਿਹੜੀਆਂ ਸਨ ਸੁਤੰਤਰ ਰੂਪ ਦੇ ਵਿੱਚ ਤਿਆਰ ਹੋਈਆਂ। ਇਸ ਲਈ ਇਹਨਾਂ ਬੀੜਾਂ ਵਿੱਚ ਬਾਣੀਆਂ ਦੀ ਤਰਤੀਬ ਜਾਂ ਕਰਮ ਇੱਕ ਸਮਾਨ ਨਹੀਂ ਸੀ, ਕਿਉਂਕਿ ਵੱਖ ਵੱਖ ਲਿਖਾਰੀਆਂ ਵੱਲੋਂ ਆਪਣੇ ਤੌਰ ਦੇ ਉੱਤੇ ਇਹਨਾਂ ਨੂੰ ਸੰਕਲਨ ਕੀਤਾ ਗਿਆ। ਬਾਅਦ ਵਿੱਚ ਤਿਆਰ ਕੀਤੀਆਂ ਗਈਆਂ ਬੀੜਾਂ ਵਿੱਚ ਕੁਝ ਬਾਣੀਆਂ ਅਧਿਕ ਵੀ ਹਨ, ਸ਼ਾਇਦ ਇਹਨਾਂ ਬਾਣੀਆਂ ਦੀਆਂ ਪੋਥੀਆਂ ਬਾਅਦ ਵਿੱਚ ਪ੍ਰਾਪਤ ਹੋਈਆਂ ਹੋਣਗੀਆਂ, ਜਿਵੇਂ ਕਿਸੇ ਨੂੰ ਪ੍ਰਾਪਤ ਹੋਈਆਂ ਤਿਵੇਂ ਦਰਜ ਕੀਤੀਆਂ ਗਈਆਂ। ਸੋ ਕਹਿਣ ਤੋਂ ਭਾਵ ਇੱਥੇ ਜੋ ਸ਼ਬਦ ਆਇਆ ਹੈ ਉਤਾਰਾ ਖਾਸੇ ਦਸਤਖਤ ਕਾ, ਸੋ ਇਹ ਭਾਈ ਮਨੀ ਸਿੰਘ ਜੀ ਜਾਂ ਉਹਨਾਂ ਲਿਖਾਰੀਆਂ ਨੇ ਇਹ ਸ਼ਬਦ ਲਿਖਿਆ ਹੈ ਕਿ ਉਪਰੋਕਤ ਜਿਹੜੀਆਂ ਚਾਰ ਤੁਕਾਂ ਨੇ ਇਹ ਕਲਗੀਧਰ ਜੀ ਨੇ ਆਪਣੇ ਪਵਿੱਤਰ ਹੱਥ ਕਮਲਾਂ ਦੇ ਨਾਲ ਲਿਖੀਆਂ ਸਨ, ਅਤੇ ਇਸ ਤੋਂ ਅੱਗੇ ਅੱਗੇ ਲਿਖਾਰੀ ਕੇ ਦਸਤਖਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਸਤਖਤ ਮੌਜੂਦ ਸਨ। ਇਹ ਸੂਚਨਾ ਜਿਹੜੀ ਹੈ ਇਸ ਬਾਣੀ ਦੇ ਲਿਖਣ ਵਾਲੇ ਲਿਖਾਰੀ ਸਾਹਿਬਾਨ ਅਤੇ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਲਿਖਣਾ ਕੀਤੀ ਹੈ। ਅਕਾਲ ਪੁਰਖ ਕੀ ਰੱਛਾ ਹਮਨੈ, ਸਤਿਗੁਰੂ ਜੀ ਫਰਮਾਨ ਕਰਦੇ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਾਨੂੰ ਰੱਖਿਆ ਹੈ। ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਭਉ ਕੇਹਾ ਕਾੜਾ ਜੀਓ, ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾ ਕਾ ਅੰਤਰ ਜਾਮੀ। ਤੋ ਅਕਾਲ ਪੁਰਖ ਕੀ ਰੱਛਾ ਹਮਨੈ, ਸਰਬ ਲੋਕ ਕੀ ਰੱਛਿਆ ਹਮਨੈ, ਇਹ ਸਰਬ ਸ਼ਕਤੀਮਾਨ ਨਿਰੰਕਾਰ ਦੀ ਸਾਨੂੰ ਰੱਖਿਆ ਹੈ। ਸਰਬ ਲੋਹ ਦਾ ਭਾਵ ਮਹਾਨ ਕੋਸ਼ ਦੇ ਵਿੱਚ ਭਾਈ ਕਾਨ ਸਿੰਘ ਨਾਭਾ ਜੀ ਨੇ ਸਰਬ ਲੋਹ ਦੇ ਅਰਥ ਵੀ ਅਕਾਲ ਕੀਤੇ ਹਨ ਕਿ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਾਨੂੰ ਰੱਖਿਆ ਹੈ। ਦੂਸਰਾ ਜੋ ਕਿ ਗਿਆਨੀ ਨਰੈਣ ਸਿੰਘ ਜੀ ਨੇ ਅਰਥ ਕੀਤੇ ਹਨ ਕਿ ਸਾਨੂੰ ਸ਼ਸਤਰਾਂ ਦੀ ਰੱਖਿਆ ਹੈ, ਇਹ ਵੀ ਅਰਥ ਢੁਕਵੇਂ ਹਨ ਕਿਉਂਕਿ ਕਲਗੀਧਰ ਪਾਤਸ਼ਾਹ ਜੀ ਦੇ ਸਮੇਂ ਸ਼ਸਤਰਾਂ ਦੀ ਸੇਵਾ ਪੂਜਾ ਹੁੰਦੀ ਰਹੀ। ਅੱਜ ਵੀ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਕੇਸਗੜ੍ਹ ਸਾਹਿਬ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਤਖ਼ਤ ਸ੍ਰੀ ਹਜ਼ੂਰ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ, ਤਖ਼ਤ ਸਾਹਿਬਾਨਾਂ ਅਤੇ ਸਤਿਗੁਰਾਂ ਦੇ ਪਾਵਨ ਸ਼ਸਤਰਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲੋਂ ਵੀ ਉੱਚੇ ਸਥਾਨ ਦੇ ਉੱਤੇ ਚੰਦੋਏ ਦੇ ਹੇਠ ਸੁਸ਼ੋਭਿਤ ਕੀਤਾ ਹੋਇਆ ਹੈ। ਇਤਿਹਾਸ ਵਿੱਚ ਵੀ ਜ਼ਿਕਰ ਮਿਲਦਾ ਹੈ ਕਿ ਕਲਗੀਧਰ ਸਵਾਮੀ ਜੀ ਦੇ ਸਮੇਂ ਜਿੱਥੇ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਜੀ ਦੇ ਸੀਸ 'ਤੇ ਚਵਰ ਝੂਲਦਾ ਸੀ, ਉੱਥੇ ਇੱਕ ਪਾਸੇ ਸ਼ਸਤਰ ਸਜਾਏ ਜਾਂਦੇ ਸਨ, ਸ਼ਸਤਰਾਂ ਦੇ ਉੱਪਰ ਵੀ ਚਵਰ ਕੀਤਾ ਜਾਂਦਾ ਸੀ। ਤਾਂ ਸਤਿਗੁਰਾਂ ਨੇ ਸ਼ਸਤਰ ਨਾਮ ਮਾਲਾ ਦੇ ਵਿੱਚ ਜ਼ਿਕਰ ਵੀ ਕੀਤਾ ਹੈ, ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ ਸਹਿਬ ਸਰੋਹੇ ਸਹਿਤੀ ਯਹ ਹਮਾਰੇ ਪੀਰ, ਇਹਨਾਂ ਸ਼ਸਤਰਾਂ ਨੂੰ ਪੀਰ ਕਹਿ ਕੇ ਸਨਮਾਨਿਆ ਹੈ। ਸੋ ਅੱਜ ਵੀ ਤਖ਼ਤ ਸਾਹਿਬਾਂ ਅਤੇ ਸਤਿਗੁਰਾਂ ਦੇ ਕਮਰ ਕੱਸੇ ਦੇ ਸ਼ਸਤਰ ਜਾਂ ਸਤਿਕਾਰਯੋਗ ਬਾਬਾ ਦੀਪ ਸਿੰਘ ਜੀ ਦੇ ਕਮਰ ਕੱਸੇ ਦੇ ਜਾਂ ਦਸਤਾਰੇ ਦੇ ਸ਼ਸਤਰ ਜਿਹੜੇ ਨੇ ਉਹਨਾਂ ਦੇ ਦਰਸ਼ਨ ਕੀਤੇ ਜਾ ਸਕਦੇ ਨੇ ਕਿ ਕਿੰਨੇ ਚੱਕਰ ਬਾਬਾ ਜੀ ਆਪਣੇ ਦੁਮਾਲੇ ਵਿੱਚ ਸਜਾਇਆ ਕਰਦੇ, ਤਲਵਾਰ ਦੇ ਵਾਰ ਤੋਂ ਬਚਾਉਣ ਵਾਸਤੇ ਗਲੇ ਵਿੱਚ ਸਜਾਇਆ ਕਰਦੇ, ਮੋਟੇ ਕੜੇ ਬਾਹਾਂ ਵਿੱਚ ਪਾਇਆ ਕਰਦੇ ਔਰ ਇਸ ਪ੍ਰਕਾਰ ਸੰਜੋ ਪਹਿਨੀ ਜਾਇਆ ਕਰਦੇ ਔਰ ਸੰਜੋ ਦੇ ਨਾਲ ਸ਼ਸਤਰ ਪਹਿਨ ਕੇ ਇਹਨਾਂ ਤੋਂ ਆਪਣੇ ਆਪ ਦੀ ਆਪਣੇ ਸਰੀਰ ਦੀ ਰੱਖਿਆ ਕਰਨੀ। ਸੋ ਇਤਿਹਾਸਕ ਬਚਨ ਵੀ ਹਨ, ਕਿਰਪਾਨ ਪਾਣ ਧਾਰੀਅੰ ਕਰੋੜ ਪਾਪ ਟਾਰੀਅੰ, ਸਤਿਗੁਰਾਂ ਨੇ ਸਰਬ ਲੋਹ ਦੇ ਬਰਤਨ ਵੀ ਖਾਲਸੇ ਨੂੰ ਛਕਣ ਛਕਾਉਣ ਵਾਸਤੇ ਦਿੱਤੇ ਔਰ ਹੱਥ ਪਹਿਨਣ ਵਾਸਤੇ ਸਰਬ ਲੋਹ ਦਾ ਕੜਾ ਦਿੱਤਾ, ਸ਼ਸਤਰ ਜਿਹੜੇ ਸਨ ਸਰਬ ਲੋਹ ਦੇ ਦਿੱਤੇ ਹਨ। ਇਸ ਕਰਕੇ ਸਰਬ ਲੋਹ ਨੂੰ ਵੀ ਅਕਾਲ ਦਾ ਪ੍ਰਤੀਕ ਹੀ ਮੰਨਿਆ ਗਿਆ ਹੈ। ਤੋ ਸਤਿਗੁਰੂ ਜੀ ਫਰਮਾਨ ਕਰ ਰਹੇ ਹਨ, ਸਰਬ ਲੋਹ ਕੀ ਰੱਖਿਆ ਹਮਨੇ, ਸਾਨੂੰ ਉਹ ਸਰਵ ਸ਼ਕਤੀਮਾਨ ਨਿਰੰਕਾਰ ਦੀ ਰੱਖਿਆ ਹੈ, ਸਾਨੂੰ ਸ਼ਸਤਰਾਂ ਦੀ ਰੱਖਿਆ ਹੈ। ਸ਼ਸਤਰ ਗਰੀਬ ਕੀ ਰੱਖਿਆ ਜਰਵਾਣੇ ਕੀ ਭੱਖਿਆ ਕੇ ਲੀਏ, ਅਸਰੋ ਸੰਘਾਰ ਬਹਿ ਕਹੋ ਦੁਰਜਨ ਕੇ ਮਾਰ ਬਹਿ ਕਹੋ, ਖਾਲਸਾ ਬਣਾਇਓ ਹੈ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਸ਼ਸਤਰ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੇ ਹਨ। ਸਰਬ ਕਾਲ ਜੀ ਕੀ ਰੱਖਿਆ ਹਮਨੈ, ਫਿਰ ਸਤਿਗੁਰੂ ਜੀ ਲਿਖਦੇ ਹਨ ਕਿ ਸਾਰਿਆਂ ਜੀਵਾਂ ਦੇ ਕਾਲ ਭਾਵ ਵਾਹਿਗੁਰੂ ਦੀ ਸਾਨੂੰ ਰੱਖਿਆ ਹੈ। ਸਰਬ ਕਾਲ ਜੋ ਸਾਰੇ ਕਾਸੇ ਦਾ ਕਾਲ ਹੈ, ਸਾਰੀ ਸ੍ਰਿਸ਼ਟੀ ਨੂੰ ਲੈਤਾ ਕਰਨ ਵਾਲਾ, ਖਤਮ ਕਰਨ ਵਾਲਾ ਉਸ ਪਰਮੇਸ਼ਰ ਵਾਹਿਗੁਰੂ ਦੀ ਸਾਨੂੰ ਰੱਖਿਆ ਹੈ। ਸਰਬ ਲੋ ਜੀ ਕੀ ਸਦਾ ਰੱਖਿਆ ਹਮਨੈ, ਸਰਵ ਸ਼ਕਤੀਮਾਨ ਅਕਾਲ ਦੀ ਸਦੈਵ ਸਾਨੂੰ ਰੱਖਿਆ ਹੈ।